कोई जत ना सकिया लखा हारे ने, अज तक जत कोई सकिया ना कई लखा हारे ने।
ਇਸ ਪੰਥ ਦੀ ਜੈ ਜੈਕਾਰ ਜੁਗਾ ਤੱਕ ਰਹਿਣੀ ਏ, ਇਸ ਪੰਥ ਦੀ ਜੈ ਜੈਕਾਰ ਜੁਗਾ ਤੱਕ ਰਹਿਣੀ ਏ।
ਪੰਥ ਦੇ ਬਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਜਿਨ੍ਹਾਂ ਦੇ ਉੱਤੇ ਬਖਸ਼ਿਸ਼ਾਂ ਹੋਈਆਂ, ਸ਼ਾਮਾਂ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਦਾਸ ਦੇ ਢਾਡੀ ਜਥੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਰਵੀ ਸਿੰਘ ਜੀ ਲੁਧਿਆਣੇ ਵਾਲੇ, ਜੋ ਲੜੀਵਾਰ ਕਥਾ ਚੱਲ ਰਹੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੀ, ਵਿਚਾਰ ਸਾਂਝੇ ਕਰ ਰਹੇ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਜੀਵਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੋ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਨ ਕੀਤੇ, ਸ਼ਾਨਦਾਰ ਸਿੱਖੀ ਦਾ ਬੂਟਾ ਲਾਇਆ, ਔਰ ਇਸ ਬੂਟੇ ਦੀਆਂ ਜੜ੍ਹਾਂ ਵਿੱਚ ਆਪਣੇ ਪਰਿਵਾਰ ਦਾ ਖੂਨ ਪਾ ਕੇ ਇੰਨਾ ਕੁ ਪ੍ਰਫੁੱਲਤ ਕਰ ਦਿੱਤਾ ਹੈ ਕਿ ਰਹਿੰਦੀ ਦੁਨੀਆਂ ਤੱਕ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਦੋ ਸ਼ਕਤੀਆਂ ਸਦੀਵੀ ਇਹ ਦੁਨੀਆਂ 'ਤੇ ਸਦਾ, ਇੱਕ ਗੁਰੂ ਗ੍ਰੰਥ ਅਤੇ ਦੂਸਰਾ ਪੰਥ। ਇਹਦਾ ਪਹਿਲਾਂ ਨਹੀਂ ਹੋ ਸਕਿਆ। ਸਿੱਖ ਕੌਮ ਮਹਾਨ ਤਾਂ ਬਣੀ ਕਿਉਂ ਇਹਨਾਂ ਨੇ ਅਕਾਲ ਦੀ ਪੂਜਾ ਕੀਤੀ ਹੈ, ਨਹੀਂ ਤਾਂ ਹਿੰਦੁਸਤਾਨ ਦੀ ਧਰਤੀ 'ਤੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਅੱਜ ਵੀ ਹੈ ਮਨਮਤੀਏ ਲੋਕ ਕੁਝ ਜਿਹੜੇ ਭੁੱਲੇ ਹੋਏ ਨੇ, ਬੁੱਤ ਪ੍ਰਸਤੀ ਲੋਕ ਰੱਬ ਨੂੰ ਕਿਸ ਤਰੀਕੇ ਨਾਲ ਪੂਜਦੇ ਉਹਨਾਂ ਦੀ ਆਪਣੀ ਸ਼ਰਧਾ ਹੈ, ਚਲੋ ਉਸ ਪਾਸੇ ਵੱਲ ਨਹੀਂ ਜਾਣਾ। ਸਿੱਖ ਮਹਾਨ ਬਣਿਆ ਕਿਉਂਕਿ ਡਾਇਰੈਕਟ ਟੱਚ ਵਿਦ ਗੋਡ, ਸਿੱਧੀ ਪਹੁੰਚ ਪਰਮਾਤਮਾ ਨਾਲ ਕਰਾ ਦਿੱਤੀ ਆ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਏ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹੋ, ਨਿਰੰਕਾਰ ਸਰੂਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਦੁਨੀਆਂ ਦੀ ਕੋਈ ਸਦੀਵੀ ਤਾਕਤ ਹੈ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਲਾਹੀ ਬਾਣੀ ਹੈ, ਜਿਹਦੀ ਸ਼ਬਦ ਵਿੱਚ ਇੰਨੀ ਖਚ ਹੈ, ਇੰਨੀ ਕਸ਼ਿਸ਼ ਹੈ ਕਿ ਵੱਡਿਆਂ ਵੱਡਿਆਂ ਦਾ ਹੰਕਾਰ ਜਿਹੜਾ ਚੜਿਆ ਹੋਇਆ ਸੀ, ਰਾਜ ਦਾ ਨਸ਼ਾ, ਹਕੂਮਤ ਦਾ ਨਸ਼ਾ ਸਾਰਾ ਹੀ ਲੈ ਗਿਆ ਸੀ। ਕਿਉਂਕਿ ਗੁਰਬਾਣੀ ਵਿੱਚ ਤਸੀਰ ਇਤਨੀ ਹੈ। ਕਦੇ ਇਕਬਾਲ ਸ਼ਹਿਰ ਨੇ ਸਵਾਲ ਕੀਤਾ, ਉਹ ਕਹਿੰਦਾ ਮੈਨੂੰ ਕੋਈ ਦੱਸ ਸਕਦਾ ਵੀ ਗੁਰਬਾਣੀ ਦਾ ਸੁਭਾਅ ਕਿਹੋ ਜਿਹਾ। ਹੁਣ ਦੇਖੋ ਕਿਸੇ ਵਿਅਕਤੀ ਦਾ ਸੁਭਾਅ ਦੱਸਣਾ, ਕਿਸੇ ਜਾਨਵਰ ਦਾ ਸੁਭਾਅ ਦੱਸਣਾ ਸੌਖੀ ਗੱਲ ਹੈ, ਦੱਸਿਆ ਜਾ ਸਕਦਾ, ਪਰ ਗੁਰਬਾਣੀ ਦਾ ਸੁਭਾਅ ਦੱਸਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਿਹਦੀ ਪ੍ਰੀਤ ਅਤੇ ਪ੍ਰਤੀਤ ਹੁੰਦੀ ਹੈ, ਜਿਹਦਾ ਭਰੋਸਾ ਸਿੱਧਕ ਪੱਕਾ ਹੁੰਦਾ ਹੈ ਨਾ, ਉਹਨਾਂ ਨੇ ਸਮਝ ਲਿਆ ਗੁਰਬਾਣੀ ਦਾ ਸੁਭਾਅ। ਜਿਹਨਾਂ ਨੇ ਤਪਦੀਆਂ ਤਵੀਆਂ ਦੇ ਉੱਤੇ ਆਸਣ ਲਾ ਕੇ ਵੀ ਸ਼ੁਕਰ ਕੀਤਾ, ਉਹਨਾਂ ਨੇ ਜਾਣ ਲਿਆ ਸੁਭਾਅ। ਜਿਹਨਾਂ ਨੇ ਉੱਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਕੇ ਵੀ ਭਾਣਾ ਸਤ ਕਰਕੇ ਮੰਨਿਆ, ਉਹਨਾਂ ਨੇ ਜਾਣ ਲਿਆ ਗੁਰਬਾਣੀ ਦਾ ਸੁਭਾਅ। ਜਿਹਨਾਂ ਨੇ ਬੰਦ ਬੰਦ ਕਟਾ ਕੇ ਵੀ ਸ਼ੁਕਰ ਕੀਤਾ ਏ, ਖੋਪਰ ਉਤਰਾ ਕੇ ਵੀ ਸ਼ੁਕਰ ਕੀਤਾ ਏ। ਇਕਬਾਲ ਸ਼ਹਿਰ ਕਹਿੰਦਾ ਹੈ ਮੇਰੇ ਸਵਾਲਾਂ ਦਾ ਜਵਾਬ ਸਿੱਖਾਂ ਨੇ ਦਿੱਤਾ ਹੈ। ਮੈਂ ਵੀ ਲੈ ਕੇ ਗਿਆ ਸੀ ਸਵਾਲ ਹਰ ਇੱਕ ਕੋਲ, ਹਰ ਇੱਕ ਨੇ ਯਤਨ ਕੀਤਾ ਵੀ ਗੁਰਬਾਣੀ ਦਾ ਸੁਭਾਅ ਦੱਸਿਆ ਹੈ। ਕਹਿੰਦਾ ਫਿਰ ਮੈਂ ਵੀ ਦੱਸਿਆ ਵੀ ਤਸੀਰ ਇਸ ਵਿੱਚ ਇਤਨੀ ਹੈ ਜ਼ਬਰਦਸਤ ਕਿ ਕੌਡੇ ਰਾਕਸ਼ਾਂ ਦੇ ਤਪਦੇ ਹੋਏ ਕੜਾਏ ਸ਼ਾਂਤ ਕਰ ਸਕਦੀ ਹੈ ਇੱਕ ਠੰਡੀ ਜੀ ਫੂਕ ਮਾਰ ਕੇ। ਇਹ ਨਹੀਂ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਕੌਡੇ ਰਾਕਸ਼ ਦਾ ਕੜਾਇਆ ਜਿਹੜਾ ਤਪਦਾ ਹੋਇਆ ਸੀ, ਜਿਹਦੇ ਵਿੱਚ ਬੰਦੇ ਤਲ ਤਲ ਕੇ ਖਾਂਦਾ ਸੀ, ਅਤੇ ਉਹ ਠੰਡਾ ਹੋ ਗਿਆ ਕਿਉਂਕਿ ਮਰਦਾਨੇ ਨੂੰ ਫੜਿਆ ਗਿਆ ਨਾ, ਮਰਦਾਨੇ ਦੀ ਵਾਰੀ ਆਈ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਥੋੜ੍ਹੀ ਜਰਨਾ ਸੀ ਕਹੀ, ਇਹ ਗੱਲ ਕਹਿੰਦੇ ਨੇ। ਪਰ ਉੱਥੇ ਗੁਰਬਾਣੀ ਵਿੱਚ ਤਸੀਰ ਸੀ, ਗੁਰੂ ਨਾਨਕ ਦੇਵ ਮਹਾਰਾਜ ਕੋਲ ਜਿਹੜੀ ਬਾਣੀ ਹੈ ਉਹ ਬਾਣੀ ਪਹਿਲਾਂ ਕਿਸੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਔਲੀਏ ਕੋਲ ਨਹੀਂ ਆਈ। ਗੁਰਬਾਣੀ ਦਾ ਸੁਭਾਅ ਇਕਬਾਲ ਸ਼ਹਿਰ ਕਹਿੰਦਾ ਉਹ ਮੈਂ ਦੱਸਾਂ, ਠੰਡੀ ਇੰਨੀ ਹੈ, ਸ਼ਾਂਤ ਇੰਨੀ ਹੈ, ਇਹਦੀ ਤਸੀਰ ਜਿਹੜੀ ਹੈ ਕੌਡੇ ਰਾਕਸ਼ਾਂ ਦੇ ਤਪਦੇ ਹੋਏ ਕੜਾਈ ਸ਼ਾਂਤ ਕਰ ਸਕਦੀ ਹੈ। ਅਤੇ ਗਰਮੀ ਇਸ ਵਿੱਚ ਇੰਨੀ ਹੈ ਕਿ ਲਹੂ ਜਣਿਆਂ ਦਾ ਆਪਣੇ ਸ਼ਬਦਾਂ ਦੇ ਸੇਕ ਨਾਲ ਪੰਘਾਰ ਸਕਦੀ ਹੈ। ਸੱਚ ਜਾਣਿਓ ਜਿਹਨਾਂ ਨੇ ਸਮਝ ਲਿਆ, ਜਿਹਨਾਂ ਨੇ ਗੁਰਬਾਣੀ ਵਿੱਚੋਂ ਆਨੰਦ ਲਿਆ ਨਾ। ਕੇਵਲ ਕਈ ਵਾਰੀ ਅਸੀਂ ਪੜ੍ਹਦੇ ਹੀ ਹਾਂ, ਕਈ ਵਾਰੀ ਕਾਹਲੀ ਹੁੰਦੀ ਹੈ ਸਾਨੂੰ ਕੰਮਾਂ ਕਾਰਾਂ 'ਤੇ ਜਾਣ ਦੀ, ਕਹਿ ਦਿੰਦੇ ਹਾਂ ਵੀ ਕੰਮ ਨਿਬੇੜ ਦਈਏ, ਦਬਾ ਦਬ ਬਈ ਨਿਤਨੇਮ ਕਰ ਲਈਏ। ਗੱਲ ਹੈ ਪ੍ਰੇਮ ਦੀ, ਜੇ ਪ੍ਰੇਮ ਪੈ ਜਾਏ ਨਾ, ਪ੍ਰੀਤ ਪੈ ਜਾਏ ਗੁਰਬਾਣੀ ਨਾਲ, ਤੇ ਗੁਰਬਾਣੀ ਵਿੱਚੋਂ ਆਨੰਦ ਹੀ ਇੰਨਾ ਆ ਜਾਂਦਾ, ਫਿਰ ਤੁਸੀਂ ਦਰਸ਼ਨ ਕਰੋਗੇ ਗੁਰਬਾਣੀ ਪੜ੍ਹਦੇ ਹੋ ਆ, ਗੁਰੂ ਨਾਨਕ ਪਾਤਸ਼ਾਹ ਦੇ ਜੋ ਸਰੂਪ ਦਰਸ਼ਨ ਹੁੰਦੇ ਨੇ ਗੁਰਬਾਣੀ ਦੇ ਵਿੱਚੋਂ, ਦਸਾਂ ਪਾਤਸ਼ਾਹੀਆਂ ਦੀ ਆਤਮਾ ਹੈ। ਕਲਗੀਧਰ ਪਾਤਸ਼ਾਹ ਨੇ ਤਾਂ ਕਹਿ ਦਿੱਤਾ ਸਾਡੇ ਜੇ ਦੀਦਾਰੇ ਕਰਨੇ, ਹੁਣ ਜ਼ਮੀਰ ਕਰਕੇ ਗ੍ਰੰਥ ਅਤੇ ਸਰੀਰ ਕਰਕੇ ਪੰਥ, ਜ਼ਮੀਰ ਕਰਕੇ ਗ੍ਰੰਥ, ਆਤਮਾ ਕਰਕੇ ਅਤੇ ਸਰੀਰ ਕਰਕੇ ਪੰਥ ਹੈ। ਕਿੱਡੀਆਂ ਵੱਡੀਆਂ ਸਾਡੇ 'ਤੇ ਬਖਸ਼ਿਸ਼ਾਂ ਕਰ ਦਿੱਤੀਆਂ, ਉਸ ਪੰਥ ਦੀ ਕਹਾਣੀ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ। ਉਹ ਸਵਾਦ ਉਦੋਂ ਆਉਂਦਾ ਹੈ ਜਦੋਂ ਕੋਈ ਬਾਹਰਲੇ ਆ ਕੇ ਸਿਫਤ ਕਰਦੇ ਨੇ, ਹੋਰ ਕੌਮਾਂ ਦੇ ਬੰਦੇ, ਹੋਰ ਮਜ਼ਹਬਾਂ ਦੇ ਬੰਦੇ ਹੋਣ, ਸਿੱਖੀ ਦੇ ਕੱਟੜ ਦੁਸ਼ਮਣ ਹੋਣ, ਪੰਥ ਨਾਲ ਲੜਾਈਆਂ ਲੜਦੇ ਬਈ ਇਹਦੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ, ਪਰ ਆਪਣੀਆਂ ਕਿਤਾਬਾਂ ਦੇ ਵਿੱਚ ਆਪਣੀ ਜ਼ਬਾਨ ਤੋਂ ਕੁਝ ਬੋਲ ਕੇ ਅੱਖਰ ਲਿਖ ਗਏ, ਉਹ ਸਾਡੀ ਕੌਮ ਦੇ ਜਿਹੜੇ ਕੱਟੜ ਦੁਸ਼ਮਣ ਸਨ, ਕਹਿੰਦੇ ਇਸ ਕੌਮ ਨੂੰ ਜਿੱਤ ਨਹੀਂ ਹੋਣਾ ਕਿਸੇ ਕੋਲੋਂ। ਕਿਉਂ ਨਹੀਂ ਜਿੱਤ ਹੋਣਾ? ਕਿਉਂਕਿ ਇਸ ਕੌਮ ਦੇ ਕੋਲ ਕਲਾਮ ਵੀ ਇੱਦਾਂ ਦਾ ਹੈ ਜੋ ਗੁਰੂ ਸਾਹਿਬਾਨ ਨੇ ਦਿੱਤਾ ਹੈ, ਅਤੇ ਫਿਰ ਗ੍ਰੰਥ ਵਿੱਚ ਆਪਣੀ ਆਤਮਾ ਟਿਕਾ ਦਿੱਤੀ ਹੈ। ਇਹਨਾਂ ਦੀ ਆਤਮਕ ਅਡੋਲਤਾ ਦਾ ਕਾਰਨ ਹੀ ਗੁਰਬਾਣੀ ਹੈ, ਆਤਮਕ ਅਡੋਲਤਾ ਦਾ ਕਾਰਨ। ਕਿੰਨੇ ਜ਼ੁਲਮੋ ਸਿੱਤ ਮੱਤਿਆਚਾਰ ਹੋਏ ਇਹਨਾਂ 'ਤੇ, ਬੜਿਆਂ ਨੇ ਸਿੱਖੀ ਨੂੰ ਪਰਖਿਆ, ਬਾਬਰ, ਹਮਾਜੂ, ਅਕਬਰ, ਜਹਾਂਗੀਰ, ਔਰੰਗਜ਼ੇਬ ਵਰਗਿਆਂ ਨੇ। ਹੁਣ ਸਿੱਖੀ ਖਤਮ ਕਿਉਂ ਨਹੀਂ ਹੋਈ? ਉਹਦਾ ਕਾਰਨ ਇਹੀ ਹੈ ਕਿ ਸਿੱਖੀ ਦੇ ਵਿੱਚ ਇਹ ਜਿਹੜੀ ਗੁਰਬਾਣੀ ਹੈ ਨਾ, ਆਤਮਕ ਅਡੋਲਤਾ ਵਾਸਤੇ ਜਿਹੜਾ ਬਲ ਗੁਰਬਾਣੀ ਦਿੰਦੀ ਹੈ, ਇਹ ਬਾਣੀ ਪਹਿਲਾਂ ਨਹੀਂ ਸੀ ਕਿਸੇ ਕੋਲ, ਤਾਂਹੀਓ ਤਾਂ ਇੰਨੇ ਸ਼ਹੀਦ ਨਹੀਂ ਪੈਦਾ ਹੋਏ ਕੌਮ ਕੋਲ। ਦੁਨੀਆ ਇੱਕ ਮਨਸੂਰ 'ਤੇ ਮਾਣ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਏ ਬਈ ਸਾਡੇ ਬੱਚੇ ਵੀ ਖੱਲ ਲੁਹਾ ਸਕਦੇ, ਕਾਹਦਾ ਮਾਣ ਤਬਰੇਜ਼ ਦੀ ਖੱਲ।
ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ, ਤੇ ਜਿੱਥੇ ਡੁੱਲਦਾ ਜੁਗ ਪਲਟਾ ਦੇਵੇ, ਇਹ ਖੂਨ ਬਰੂਦ ਦੀ ਛਿਣਗ ਬਣ ਕੇ ਸੀਨੇ ਜਜ਼ਬਿਆਂ ਦੇ ਪੰਪੜ ਲਾ ਦੇਵੇ। ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ, ਸ਼ਾਂਤ ਕਰਦਾ, ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ, ਕਿਧਰੇ ਇਹ ਭੁਚਾਲ ਲਿਆ ਦੇਵੇ, ਇਹ ਖੂਨ ਮਨੁੱਖਤਾ ਲਈ ਟੀਕਾ। ਕੌਮਾਂ ਵਿੱਚ ਜ਼ਿੰਦਗੀ ਪਾ ਦੇਵੇ, ਮੋਈਆਂ ਕੌਮਾਂ ਵਿੱਚ ਜ਼ਿੰਦਗੀ ਪਾ ਦੇਵੇ।
ਆਉਣਾ ਉਹਨਾਂ ਦਾ ਜੱਗ ਵਿੱਚ ਸਫਲ ਹੁੰਦਾ, ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ, ਮਰਦੇ ਨਹੀਂ ਉਹ ਜੱਗ ਤੇ ਮਰ ਕੇ ਜਿਉਣ ਦਾ ਢੰਗ ਸਿਖਾ ਜਾਂਦੇ। ਦੀਵਾ ਕੌਮ ਤੇ ਅਣਖਦਾ ਰਹੇ ਜਗਦਾ,
ਸਿੱਖੀ ਦਾ ਕੱਟੜ ਦੁਸ਼ਮਣ ਹੈ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ। 1738 ਈਸਵੀ ਨੂੰ ਨਾਦਰ ਸ਼ਾਹ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ, ਇਹਦਾ ਇਰਾਦਾ ਨਹੀਂ ਸੀ, ਪਰ ਜਦੋਂ ਇਹਨੇ ਮੁਗਲਾਂ ਦੀ ਬਾਦਸ਼ਾਹੀ ਵੱਲ ਦੇਖਿਆ, ਹਿੰਦੁਸਤਾਨ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਹੈ, ਇਹਦਾ ਨਾਂ ਰੰਗੀਲਾ ਪਿੱਛੇ ਲਕਬੇ ਨੂੰ ਜਿਹੜਾ ਮਿਲਿਆ ਹੈ ਰੰਗੀਲਾ, ਅਤੇ ਰੰਗ ਰਲੀਆਂ ਵਿੱਚ ਹੀ ਮਸਤ ਰਿਹਾ ਹੈ ਦੇਖੋ, ਨਹੀਂ ਤਾਂ ਕਦੇ ਨਾਦਰ ਸ਼ਾਹ ਨੇ ਇੰਨਾ ਕਤਲੇਆਮ ਨਹੀਂ ਸੀ ਕਰਨਾ ਦਿੱਲੀ ਵਿੱਚ। ਉਹਨੂੰ ਜੇ ਢੱਕਾ ਪਾਇਆ ਹੈ ਤੇ ਖਾਲਸੇ ਨੇ ਪਾਇਆ ਹੈ। ਹੁਣ ਨਾਦਰ ਸ਼ਾਹ ਆਇਆ ਸੀ ਈਰਾਨ ਵਿੱਚੋਂ, ਇੱਕ ਇਲਾਕਾ ਖੁਰਾਸਾਨ ਹੈ ਜਿਹਦਾ ਜ਼ਿਕਰ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਬਾਣੀ ਵਿੱਚ ਕੀਤਾ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਰਾਇਆ। ਕਦੇ ਬਾਬਰ ਆਇਆ ਸੀ ਖੁਰਾਸਾਨ ਵਿੱਚੋਂ, ਈਰਾਨ ਵਿੱਚ ਹੈ ਖੁਰਾਸਾਨ ਇਲਾਕਾ ਜਿੱਥੇ ਨਾਦਰ ਸ਼ਾਹ ਪੈਦਾ ਹੋਇਆ, ਗਰੀਬ ਘਰਾਣੇ ਵਿੱਚ ਪੈਦਾ ਹੋਇਆ ਸੀ, ਭੇਡਾਂ ਚਾਰਦਾ ਰਿਹਾ। ਅਫਗਾਨਿਸਤਾਨੀਆਂ ਨੇ ਹੱਲੇ ਕੀਤੇ ਖੁਰਾਸਾਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਉਹ ਲੋਕ ਈਰਾਨੀ ਜਿਹੜੇ ਸੀ ਗੁਲਾਮ ਹੋ ਗਏ ਅਫਗਾਨੀਆਂ ਦੇ। ਬੜਾ ਸੰਘਰਸ਼ ਕੀਤਾ, ਲਟੇਰਿਆਂ ਦੇ ਗਰੋਹ ਵਿੱਚ ਰਲਿਆ, ਬੜਾ ਤਕੜਾ ਧਾੜਵੀ ਬਣ ਗਿਆ ਸੀ ਨਾਦਰ ਸ਼ਾਹ। ਹੁਣ ਕੌਮੀ ਅਣਖ ਜਾਗ ਪਈ ਇਹਦੇ ਵਿੱਚ ਕਿ ਈਰਾਨ ਨੂੰ ਆਜ਼ਾਦ ਕਰਨਾ ਹੈ। ਹਰ ਇੱਕ ਨਾਗਰਿਕ ਕਿਸੇ ਵੀ ਦੇਸ਼ ਦਾ ਕੋਈ ਹੋਵੇ ਆਪਣੇ ਦੇਸ਼ ਦੀ ਆਜ਼ਾਦੀ ਚਾਹੁੰਦਾ ਹੈ। ਧਿਆਨ ਦਿਓ, ਹਰ ਨਾਗਰਿਕ ਕਿਸੇ ਵੀ ਕੋਈ ਕੌਮ ਦਾ ਹੋਵੇ ਆਜ਼ਾਦੀ ਚਾਹੁੰਦਾ ਹੈ, ਕਿਉਂਕਿ ਆਜ਼ਾਦੀ ਚਾਹੀਦੀ ਹੈ ਹਰ ਇੱਕ ਨਾਗਰਿਕ ਨੂੰ ਰਹਿੰਦਿਆਂ ਹੋਇਆਂ। ਹੁਣ ਜਿਹੜਾ ਸੀ ਇਹ ਨਾਦਰ ਸ਼ਾਹ, ਇਹਨੇ ਸੋਚਿਆ ਕਿ ਸਾਡੇ ਉੱਤੇ ਕਬਜ਼ਾ ਕੀਤਾ ਅਫਗਾਨਿਸਤਾਨੀਆਂ ਨੇ, ਇਹਨੇ ਆਪਣੀ ਫੌਜ ਬਣਾਈ ਹੈ, ਹੁਣ ਐਸਾ ਇਹਨੇ ਮੁਕਾਬਲਾ ਕੀਤਾ ਅਫਗਾਨਿਸਤਾਨੀਆਂ ਨਾਲ, ਉਹ ਲੋਕ ਜਿਹੜੇ ਸੀ ਇਹ ਨਾਦਰ ਸ਼ਾਹ ਦੇ ਇਰਾਦੇ ਅੱਗੇ ਟਿਕ ਨਹੀਂ ਸਕੇ। ਜਦੋਂ ਦ੍ਰਿੜ ਇਰਾਦੇ ਨਾਲ ਕੋਈ ਤੁਰਦਾ ਹੈ ਨਾ, ਉਹਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਆਖਰ ਖਾਲਸਾ ਜੀ ਉਹ ਇਹਨੇ ਈਰਾਨ ਨੂੰ, ਆਪਣੇ ਦੇਸ਼ ਨੂੰ, ਆਪਣੇ ਮੁਲਕ ਨੂੰ ਆਜ਼ਾਦ ਕੀਤਾ ਹੈ। ਬੜਾ ਗੁੱਸਾ ਸੀ ਇਹਨੂੰ ਅਫਗਾਨੀਆਂ ਉੱਤੇ, ਅਫਗਾਨਿਸਤਾਨ ਜਿਹੜਾ ਭਾਰਤ ਦਾ ਹਿੱਸਾ ਸੀ, ਕਾਬਲ ਸੂਬੇ ਦੇ ਅਧੀਨ ਸੀ, ਅਕਬਰ ਦੇ ਵੇਲੇ ਤੋਂ ਹੀ ਇਹ ਅਫਗਾਨਿਸਤਾਨ ਜਿਹੜਾ ਹੈ ਹਿੰਦੁਸਤਾਨ ਦਾ ਇੱਕ ਹਿੱਸਾ ਸੀ। ਹੁਣ ਜਦੋਂ ਨਾਦਰ ਸ਼ਾਹ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕੀਤਾ, ਕਾਬਲ ਤੋਂ ਇਹਨੇ ਚਿੱਠੀ ਲਿਖੀ ਹੈ ਮੁਹੰਮਦ ਸ਼ਾਹ ਰੰਗੀਲੇ ਵੱਲ, ਔਰ ਨਾਸਰ ਖਾਂ ਜਿਹੜਾ ਉਸ ਵੇਲੇ ਕਾਬਲ ਦਾ ਸੂਬੇਦਾਰ ਸੀ, ਬਈ ਮੈਂ ਆਇਆ ਹਾਂ, ਮੈਂ ਤੁਹਾਡੇ ਦੇਸ਼ ਉੱਤੇ ਕੋਈ ਕਬਜ਼ਾ ਨਹੀਂ ਕਰਨਾ, ਮੇਰੇ ਨਾਲ ਕੋਈ ਸਲਾਹ ਮਸ਼ਵਰਾ ਕਰੋ। ਪਰ ਇਹਦੇ ਦੂਤ ਨੂੰ ਕਿਸੇ ਨੇ ਜਵਾਬ ਦੇ ਕੇ ਭੇਜਿਆ ਨਹੀਂ, ਜਿਹੜੇ ਰਾਜਪੂਤ ਗਏ ਸੀ ਆਪਣੇ ਨਾ ਰਾਜਦੂਤ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਨਾਦਰ ਸ਼ਾਹ ਨੇ ਇਰਾਦਾ ਬਣਾ ਲਿਆ ਵੀ ਭਾਰਤ ਉੱਤੇ ਹੱਲਾ ਕਰਨਾ ਹੈ। ਕੁਝ ਲੋਕਾਂ ਨੇ ਯਤਨ ਕੀਤਾ ਇਹਨੂੰ ਦੱਸਿਆ, ਕਹਿੰਦੇ ਮੁਹੰਮਦ ਸ਼ਾਹ ਰੰਗੀਲੇ ਕੋਲੋਂ ਤੇਰਾ ਟਾਕਰਾ ਨਹੀਂ ਹੋਣਾ, ਕਿਉਂਕਿ ਰੰਗ ਰਲੀਆਂ ਵਿੱਚ ਸ਼ਰਾਬ ਦੇ ਪਿਆਲੇ ਵਿੱਚ ਮਸਤ ਹੋਇਆ ਪਿਆ ਹੈ। ਜਿਹੜੀਆਂ ਕੌਮਾਂ ਐਸ਼ ਇਸ਼ਰਤ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਡੁੱਬ ਜਾਣ, ਇਹ ਖਾਲੂ ਹੋ ਕੇ ਆਪਸ ਵਿੱਚ ਹੀ ਲੜਾਈਆਂ ਲੜਨ, ਉਹ ਕੌਮ ਕਦੇ ਆਜ਼ਾਦੀ ਦਾ ਨਿੱਘ ਨਹੀਂ ਜੇ ਮਾਣ ਸਕਦੀ। ਜਿਸ ਕੌਮ ਦੇ ਵਿੱਚ ਆਪਣੀ ਫੁੱਟ ਹੋਵੇ, ਜਿਸ ਕੌਮ ਦੇ ਵਿੱਚ ਧੜੇ ਬੰਦੀਆਂ ਜਥੇਬੰਦੀਆਂ ਦਾ ਖਿਲਵਾੜ, ਵਿਚਾਰਾਂ ਦੀ ਤਕਰਾਰ ਹੀ ਹੁੰਦੀ ਰਹੇ ਹਰ ਥਾਂ, ਜਿੱਥੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਣੀ ਹੁੰਦੀ ਹੈ ਉੱਥੇ ਵਿਚਾਰਾਂ ਨਾਲ ਤਕਰਾਰ ਅਤੇ ਫਿਰ ਹਥਿਆਰ ਵਰਤਣੇ, ਇਹ ਬਿਲਕੁਲ ਜਾਇਜ਼ ਨਹੀਂ ਹੈ। ਫੁੱਟ ਦੇ ਹਥਿਆਰ ਨਾਲ ਕੌਮ ਜਿਹੜੀ ਹੈ ਕਤਲ ਹੁੰਦੀ ਆਈ, ਫੁੱਟ ਦੇ ਹਥਿਆਰ ਨਾਲ। ਜਦੋਂ ਫੁੱਟ ਦਾ ਹਥਿਆਰ ਕਿਸੇ ਵੀ ਕੌਮ ਨੇ ਫੜਿਆ, ਉਦੋਂ ਕੌਮ ਦਾ ਕਤਲ ਹੋਇਆ, ਉਦੋਂ ਕੌਮ ਦਾ ਗਲਾ ਘੁੱਟਿਆ ਗਿਆ। ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸੀ, ਇਹਨੇ ਭਾਰਤ ਵਿੱਚ ਮੁਗਲਾਂ ਦੀ ਬਾਦਸ਼ਾਹੀ ਦਾ ਗਲਾ ਆਪ ਘੁੱਟਿਆ ਹੈ। ਨਾਦਰ ਸ਼ਾਹ ਬੜੀ ਤਾਕਤ ਲੈ ਕੇ ਆਇਆ, ਇਹਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਹੈ। ਜ਼ਕਰੀਆ ਖਾਨ ਨੇ 20 ਲੱਖ ਰੁਪਈਆ ਨਜ਼ਰਾਨਾ ਦੇ ਕੇ ਆਪਣੀ ਜਾਨ ਬਚਾ ਲਈ ਹੈ, ਅਧੀਨ ਹੋ ਗਿਆ ਅਤੇ ਸੂਬੇਦਾਰੀ ਇਹਦੀ ਕਾਇਮ ਰਹਿ ਗਈ ਜ਼ਕਰੀਆ ਖਾਨ ਦੀ। ਆਓ ਤੱਕੋ ਜਰਾ ਖਾਲਸਾ ਜੀ, ਉਹ ਨਾਦਰ ਸ਼ਾਹ ਆਇਆ ਦਿੱਲੀ ਵਿੱਚ, ਇਹ 2 ਮਹੀਨੇ ਰਿਹਾ, ਇੰਨਾ ਕਤਲੇਆਮ ਕੀਤਾ ਨਾਦਰ ਸ਼ਾਹ ਨੇ, ਇੰਨੀ ਲੁੱਟ ਮਚਾਈ ਹੈ। ਇੱਕ ਅੰਗਰੇਜ਼ ਵਿਦਵਾਨ ਕਹਿੰਦਾ, ਮਿਸਟਰ ਫਰੇਜ਼ਨ ਕਹਿੰਦਾ, 70 ਕਰੋੜ ਰੁਪਈਏ ਦਾ ਸੋਨਾ ਅਤੇ ਜ਼ਵਰਾਤ, 20 ਕਰੋੜ ਰੁਪਈਏ ਦਾ ਤਵਾਨ ਜੰਗ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂਆਂ ਦੀਆਂ ਬਹੂ ਬੇਟੀਆਂ ਬੰਨ ਕੇ, ਮੁਗਲਾਂ ਦੀਆਂ ਬੇਗਮਾਂ ਨੂੰ ਬੰਨ ਕੇ, ਆ ਤੱਕੋ ਜਰਾ ਖਾਲਸਾ ਜੀ, ਤਖਤੇ ਤੌਸ 'ਤੇ ਖੋਏ ਨੂੰ ਹੀਰਾ ਲੈ ਕੇ 5 ਮਈ 1739 ਈਸਵੀ ਨੂੰ ਨਾਦਰ ਸ਼ਾਹ ਮੁੜਨ ਲੱਗਾ ਏ। ਇਹ ਆਪ 'ਤੇ ਚਲਿਆ ਗਿਆ, ਕਹਿੰਦਾ ਕੋਈ ਕੌਮ ਭਾਰਤ ਵਿੱਚ ਹੋ ਹੀ ਨਹੀਂ ਸਕਦੀ ਜਿਹੜਾ ਮੇਰਾ ਮੁਕਾਬਲਾ ਕਰ ਸਕਦੀ ਹੋਵੇ। ਪਤਾ ਨਹੀਂ ਸੀ ਅਜੇ ਖਾਲਸੇ ਦਾ, ਨਾਦਰ ਸ਼ਾਹ ਨੂੰ ਅਜੇ ਖਾਲਸੇ ਦਾ ਪਤਾ ਨਹੀਂ। ਉਹ ਤੇਰਾ ਭਾਰ ਹਲਕਾ ਕਰਨ ਵਾਸਤੇ ਖਾਲਸਾ ਵੀ ਜੰਗਲਾਂ ਵਿੱਚ ਬੈਠਾ ਹੋਇਆ ਤਕਰੀਰਾਂ ਕਰ ਰਿਹਾ ਹੈ, ਉਹ ਵੀ ਤਜਵੀਜ਼ਾਂ ਬਣਾ ਰਿਹਾ ਕਿ ਤੇਰਾ ਭਾਰ ਹਲਕਾ ਕਿੱਦਾਂ ਕਰਨਾ, ਜਿਹੜੀ ਸੋਚ ਤੂੰ ਲੈ ਕੇ ਆਇਆ ਕਿ ਭਾਰਤ ਵਿੱਚ ਕੋਈ ਕੌਮ ਨਹੀਂ ਜਿਹੜੀ ਤੈਨੂੰ ਡੱਕਾ ਪਾ ਸਕੇ, ਅਸੀਂ ਤੇ ਆਉਂਦੇ ਜਿਹੜੇ ਦਰਾ ਖੈਬਰ ਵਿੱਚੋਂ ਆਪਣੇ ਆਪ ਨੂੰ ਬਹਾਦਰ ਸੂਰਮੇ ਅਖਵਾਉਣ ਵਾਲੇ, ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਰਹਾਂਗੇ, ਇਹ ਸਾਡਾ ਇਤਿਹਾਸ ਹੈ। ਆਓ ਤੱਕੋ ਜਰਾ ਖਾਲਸਾ ਜੀ, ਉਹ ਉਸੇ ਵੇਲੇ ਕਹਿੰਦੇ ਨੇ ਅਖਨੂਰ ਦਰਿਆ ਚਨਾਬ ਦੇ ਕੰਢੇ ਉੱਤੇ ਪਹੁੰਚਿਆ, ਕਿਸੇ ਨੇ ਆ ਕੇ ਦੱਸਿਆ, ਕਹਿੰਦੇ ਆਪਣੀਆਂ ਫੌਜਾਂ ਨੂੰ ਲੁੱਟ ਲਿਆ, ਪਤਾ ਨਹੀਂ ਕਿਹੜੀ ਕੌਮ ਕਿੱਥੋਂ ਆਈ ਹੈ, ਕਦੋਂ ਹਮਲਾ ਹੁੰਦਾ ਆਇਆ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਨੇ ਪੁੱਛਿਆ, ਤੇ ਜ਼ਕਰੀਆ ਖਾਨ, ਸਾਡੀਆਂ ਸਿਫਤਾਂ, ਸਾਡਾ ਦੁਸ਼ਮਣ ਹੈ ਕੱਟੜ, ਪਰ ਸਾਡੀਆਂ ਸਿਫਤਾਂ ਨਾਦਰ ਸ਼ਾਹ ਨੂੰ ਸੁਣਾ ਕੇ ਡਰਾਉਂਦਾ ਪਿਆ, ਨਾਦਰ ਸ਼ਾਹ ਨੂੰ ਵੀ ਭੱਜ ਜਾਵੇ। ਆਹ ਤੱਕੋ ਜ਼ਕਰੀਆ ਖਾਨ ਕੀ ਕਹਿ ਰਿਹਾ, ਭਾਵੇਂ ਇਹਦਾ ਇਰਾਦਾ ਸੀ ਵੀ ਨਾਦਰ ਸ਼ਾਹ ਨੂੰ ਡਰਾਉਣਾ ਤੇ ਧਮਕਾਉਣਾ ਹੈ ਖਾਲਸੇ ਦੀ ਬਹਾਦਰੀ ਦੱਸ ਕੇ, ਪਰ ਇਹਨੂੰ ਪਤਾ ਨਹੀਂ ਸੀ ਆ ਬਈ ਜੇ ਤੂੰ ਖਾਲਸੇ ਦੀ ਬਹਾਦਰੀ ਤੇ ਸੂਰਮਤਾਈ ਦਾ ਜ਼ਿਕਰ ਕਰ ਰਿਹਾ ਹੈ, ਇਹ ਤੂੰ ਆਪਣੇ ਹੱਥੀ ਸਭ ਕੁਝ ਵੇਖ ਲਿਆ ਹੈ ਅਜ਼ਮਾ ਕੇ। ਆ ਤੱਕੋ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਨਾਦਰ ਸ਼ਾਹ ਨੂੰ ਇਉਂ ਦੱਸ ਰਿਹਾ।
ਜਿਸਨੇ ਪੀਤਾ ਅੰਮ੍ਰਿਤ ਉਸਦਾ ਸਵਾ ਲੱਖ ਨਾਲ ਲੜਦਾ ਸੀ, ਜਿਸਨੇ ਪੀਤਾ ਅੰਮ੍ਰਿਤ ਉਸਦਾ ਸਵਾ ਲੱਖ ਨਾਲ ਲੜਦਾ ਸੀ।
ਜਾਲੀ ਵੇਖੇ ਸਿੰਘ ਅਨੋਖੀ ਦਸ ਲੱਖ ਨਾਲ ਖਿੰਦੇ ਨੇ, ਜਾਲੀ ਵੇਖੇ ਸਿੰਘ ਅਨੋਖੇ ਦਸ ਲੱਖ ਨਾਲ ਖਿੰਦੇ ਨੇ।
ਸਿੱਖ ਕੌਮ ਤੇ ਪੰਥ ਖਾਲਸਾ ਸਿੰਘ ਇਹਨਾਂ ਨੂੰ ਕਹਿੰਦੇ ਨੇ,
ਸਿੱਖ ਕੌਮ ਤੇ ਪੰਥ ਖਾਲਸਾ ਸਿੰਘ ਇਹਨਾਂ ਨੂੰ ਕਹਿੰਦੇ ਨੇ।
ਇਰਾਨ ਨੂੰ ਲੁੱਟਣ ਵਾਲਾ ਨਾਦਰ ਸ਼ਾਹ, ਅਫਗਾਨਿਸਤਾਨ ਨੂੰ ਲੁੱਟਣ ਵਾਲਾ ਨਾਦਰ ਸ਼ਾਹ, ਅਰਬ ਕੰਟਰੀਆਂ ਤੇ ਆਪਣੀ ਜੱਤ ਦਾ ਸਿੱਕਾ ਜਮਾ ਕੇ ਆਇਆ ਇਸ ਖਿਆਲ ਨਾਲ, ਕੋਈ ਕੰਮ ਨਹੀਂ ਭਾਰਤ ਵਿੱਚ ਜੋ ਮੇਰੀ ਅਣਖ ਵੰਗਾਰ ਸਕੇ। ਹੈਰਾਨ ਹੋ ਗਿਆ, ਕਹਿੰਦਾ ਮੈਂ 2 ਮਹੀਨੇ ਦਿੱਲੀ ਰਿਹਾ, ਮੈਂ ਲੱਖ ਤੋਂ ਵੱਧ ਬੰਦਾ ਆਪਣੀ ਤੇਗ ਦੀ ਧਾਰ ਲੰਘਾ ਦਿੱਤਾ ਜਿਹੜਾ ਮੇਰੇ ਸਾਹਮਣੇ ਆਇਆ, ਜਿਹਨੇ ਆਜ਼ਾਦੀ ਦੀ ਗੱਲ ਕੀਤੀ ਆ, ਜਿਹਨੇ ਮੇਰੀ ਈਨ ਨਾ ਮੰਨੀ, ਮੈਂ ਉਹਨੂੰ ਤੇਗ ਨਾਲ ਝਟਕਾ ਦਿੱਤਾ। ਮੇਰੇ ਇਰਾਨੀ ਸਿਪਾਹੀਆਂ ਦੇ ਅੱਗੇ ਮੁਗਲਾਂ ਦੀ ਵੀ ਕੋਈ ਪੇਸ਼ ਨਹੀਂ ਗਈ। ਪਰ ਇਹ ਕਿਹੜੀ ਕੌਮ ਹੈ ਉਹ ਜ਼ਕਰੀਆ, ਜਿਸ ਕੌਮ ਨੇ ਮੈਨੂੰ ਹੱਥ ਪਾਇਆ ਹੈ? ਖਾਨ ਬਹਾਦਰ ਜ਼ਕਰੀਆ ਕਹਿੰਦਾ ਨਾ ਪੁੱਛੇ ਤੇ ਚੰਗੀ ਗੱਲ ਹੈ, ਤੇ ਜੇ ਜ਼ਿੱਦ ਕਰਦਾ ਤੇ ਦੱਸ ਦਿੰਦਾ ਬਈ, ਮੈਂ ਤੇ ਇਹਨਾਂ ਨੂੰ ਮਾਰਦਾ ਮਾਰਦਾ ਆਪ ਮੁੱਕ ਚੱਲਿਆ, ਇਹ ਨਹੀਂ ਮੁੱਕਦੇ ਜੇ। ਓਏ ਅਸੀਂ ਉਹ ਅਣਿਆਲੇ ਤੀਰ ਜੋ ਕਦੇ ਨਾ ਉੱਕੇ, ਬਈ ਜ਼ਾਲਮ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ। ਸੱਚੀ ਗੱਲ ਹੈ, ਚੀਮੇ ਆ ਸਾਡੇ ਤੇ ਢੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ, ਕਿਉਂਕਿ ਸਾਨੂੰ ਤਾਕਤ ਹੀ ਇੰਨੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਅਸੀਂ ਹਾਂ ਸਿੰਘ ਸਰਦਾਰ, ਸਾਡਾ ਰਾਖਾ ਕਲਗੀ ਧਾਰ। ਕਹਿੰਦੇ ਜ਼ਕਰੀਆ ਖਾਨ ਨੇ ਕਿਹਾ ਉਹ ਨਾਦਰ ਸ਼ਾਹ ਸੁਣ, ਇਹ ਕੌਮ ਸਿੱਖ ਕੌਮ ਹੈ। ਕਹਿੰਦਾ ਮੈਂ 2 ਮਹੀਨੇ ਰਿਹਾ, ਮੈਨੂੰ ਦਿਸੀ ਨਹੀਂ ਕਿਤੇ ਕਿੱਥੇ ਰਹਿੰਦੇ ਹੈ, ਇਹਨਾਂ ਦਾ ਟਿਕਾਣਾ ਕਿੱਥੇ ਹੈ, ਦੱਸ ਇਹਨਾਂ ਦਾ ਕਿਹੜਾ ਗੁਰੂ ਪੀਰ ਹੈ, ਕਿੱਥੋਂ ਸ਼ੁਰੂ ਹੋਏ ਹੈ, ਕਿੱਥੋਂ ਇਹਨਾਂ ਦੀ ਕਹਾਣੀ ਆਰੰਭ ਹੁੰਦੀ ਹੈ। ਕਹਿੰਦਾ ਪੁੱਛ ਕੁਝ ਨਾ, ਇਹ ਕੌਮ ਦੀ ਕਹਾਣੀ ਤੇ ਸ਼ੁਰੂ ਏਦਾਂ ਹੋਈ ਆ, ਜਿੱਥੋਂ ਤੂੰ ਆਇਆ ਹੈ ਨਾ ਉੱਥੋਂ ਹੀ ਕਦੇ ਆਇਆ ਸੀ ਬਾਬਰ, ਖੁਰਾਸਾਨ ਤੋਂ, ਖੁਰਾਸਾਨ ਤੋਂ ਹੀ ਨਾਦਰ ਸ਼ਾਹ ਆਇਆ ਹੈ। ਬਾਬਰ ਆਇਆ, ਇਹਨਾਂ ਦਾ ਬਾਨੀ ਜਗਤ ਗੁਰੂ ਮੰਨਦੇ ਨੇ, ਯਾਹਰ ਪੀਰ ਜਗਤ ਗੁਰ ਬਾਬਾ ਨਾਨਕ। ਜ਼ਮਾਨੇ ਨੇ ਵੇਖਿਆ ਬਾਬਰ ਨੇ ਕੈਦੀ ਭਾਵੇਂ ਬਣਾਇਆ, ਪਰ ਭੀਖ ਮੰਗਦਾ ਸੀ ਉਸ ਨਾਨਕ ਦੇ ਚਰਨਾਂ ਤੇ ਟਹਿ ਕੇ। ਜ਼ਕਰੀਆ ਦੱਸਦਾ ਹੈ, ਕਹਿੰਦਾ ਬਾਦਸ਼ਾਹੀ ਦੀ ਭੀਖ ਮੰਗਦਾ ਦੁਨੀਆਂ ਨੇ ਵੇਖਿਆ, ਪਤਾ ਨਹੀਂ ਕਿਹੜਾ ਕਲਾਮ ਗਾਇਆ ਨਾਨਕ ਪੀਰ ਨੇ ਇਹਨਾਂ ਦੇ ਨੇ, ਉਸ ਕਲਾਮ ਨਾਲ ਕੀਲਿਆ ਗਿਆ ਬਾਬਰ, ਕੀਲਿਆ ਗਿਆ ਤੇ ਚਰਨਾਂ ਤੇ ਢਹਿ ਗਿਆ ਸੀ। ਕਹਿੰਦਾ ਮੇਰੇ ਕੋ ਭੁੱਲ ਹੋ ਗਈ ਏ, ਮੇਰੇ ਕੋ ਗੁਨਾਹ ਹੋ ਗਿਆ, ਆਪਣੇ ਗੁਨਾਹਾਂ ਤੋਂ ਤੌਬਾ ਕਰਦਿਆਂ ਹੋਇਆ ਹਾਂ। ਇਹ ਗੁਰੂ ਨਾਨਕ ਦੇ ਚਰਨਾਂ ਤੋਂ ਸਿੱਖੀ ਆਪਣੀ ਸੇਵਾ ਚਾਹੁੰਦਾ ਸੀ, ਅਸੀਂ ਚਾਹੁੰਦਾ ਸੀ ਬਾਦਸ਼ਾਹੀ ਦੀ। ਮੇਰੇ ਗੁਰੂ ਨਾਨਕ ਦੇ ਮਹਾਰਾਜ ਨੇ ਉਸ ਵੇਲੇ ਕਿਹਾ ਸੀ, ਰਹੇਗੀ ਉਨਾ ਚਿਰ ਜਿੰਨਾ ਚਿਰ ਨਿਆਂ ਕਰਦੇ ਰਹੋਗੇ। ਤੱਕੋ ਜਰਾ ਖਾਲਸਾ ਜੀਓ। ਤੇ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਕਿਹਾ, ਇਹ ਸ਼ੁਰੂ ਹੁੰਦੇ ਨੇ ਗੁਰੂ ਨਾਨਕ ਤੋਂ, ਪੰਜਵੇਂ ਜਾਮੇ ਵਿੱਚ ਆਇਆ ਇਹਨਾਂ ਦਾ ਨਾਨਕ ਗੁਰੂ, ਵਕਤ ਦਾ ਬਾਦਸ਼ਾਹ ਸੀ ਬਾਬਰ ਦੀ ਔਲਾਦ ਵਿੱਚੋਂ ਜਹਾਂਗੀਰ। ਉਹਨੂੰ ਚੰਗਾ ਨਹੀਂ ਲੱਗਾ ਸਿੱਖੀ ਦਾ ਪ੍ਰਚਾਰ, ਉਹਨੇ ਪ੍ਰਚਾਰ ਨੂੰ ਰੋਕ ਪਾਉਣ ਵਾਸਤੇ, ਪ੍ਰਚਾਰ ਸਿੱਖੀ ਖਤਮ ਕਰਨ ਲਈ, ਇਹਨਾਂ ਦੇ ਉਸ ਗੁਰੂ ਅਰਜਨ ਨੂੰ 30 ਮਈ ਤੇ 1606 ਨੂੰ ਤਪਦੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਹੈ। ਪਰ ਗੁਰੂ ਅਰਜਨ ਕੇ ਅਫਸਾਨੋ ਨੇ ਸਾਬਤ ਕਰ ਦਿਆ, ਸ਼ਹੀਦ ਕਿਸ ਕੋ ਕਹਤੇ ਹੈ ਔਰ ਸ਼ਹਾਦਤ ਨਾਮ ਕਿਸ ਕਾ ਹੈ। ਇਹਨਾਂ ਦਾ ਪੰਜਵਾਂ ਗੁਰੂ ਗੁਰੂ ਅਰਜਨ ਦੇਵ ਹੋਇਆ, ਜਿਹਨੇ ਕੁਰਬਾਨੀ ਦਾ ਬੀਜ ਬੀਜ ਦਿੱਤਾ, ਨਹੀਂ ਮਰਨੋਂ ਡਰਦੇ ਬਸ। ਇਹਨਾਂ ਦਾ ਨੌਵਾਂ ਗੁਰੂ ਗੁਰੂ ਤੇਗ ਬਹਾਦਰ ਹੋਇਆ, 11 ਨਵੰਬਰ ਤੇ 1675 ਈਸਵੀ ਵਿੱਚ ਉਹ ਚਾਂਦਨੀ ਚੌਂਕ ਸ਼ਹੀਦ ਹੋਇਆ। ਉਹ ਆਪਣੇ ਧਰਮ ਲਈ ਮਰਦੇ ਤੇ ਸਾਰੇ ਵੇਖੇ ਸ਼ਹੀਦ ਹੁੰਦੇ, ਪਰ ਕਿਸੇ ਧਰਮ ਲਈ ਸੀਸ ਵਾਰਨ ਦਾ ਫੈਸਲਾ ਲੈਣਾ, ਇਹਨਾਂ ਦੇ ਗੁਰੂ ਦਾ ਇਤਿਹਾਸ ਹੈ। ਆ ਮੰਦਰਾਂ ਵਿੱਚ ਟੱਲ ਖੜਕਦੇ ਆਰਤੀਆਂ ਉਤਾਰੀਆਂ ਜਾਂਦੀਆਂ ਨੇ, ਪੂਜਾ ਕੀਤੀ ਜਾਂਦੀ ਏ। ਉਹ ਕਦੇ ਇਹਨਾਂ ਮੰਦਰਾਂ ਵਿੱਚ ਗਊਆਂ ਹਲਾਲ ਹੁੰਦੀਆਂ ਸਨ, ਕਦੇ ਇਹਨਾਂ ਮੰਦਰਾਂ ਨੂੰ ਤਹਿਸ ਨਹਿਸ ਕੀਤਾ ਗਿਆ ਸੀ, ਪਰ ਮੰਦਰਾਂ ਦੀ ਉਸਾਰੀ ਜੇ ਖੜੀ ਹੋਈ ਏ ਫਿਰ ਦੁਬਾਰਾ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਆਂਦਰਾਂ ਹੱਡੀਆਂ ਤੇ ਚਰਬੀ ਨਾਲ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 11 ਨਵੰਬਰ ਤੇ 1675 ਈਸਵੀ ਨੂੰ ਕਹਿੰਦਾ ਇਹਨਾਂ ਦਾ ਨੌਵਾਂ ਗੁਰੂ ਤੇਗ ਬਹਾਦਰ ਸ਼ਹੀਦ ਕੀਤਾ ਗਿਆ। ਉਹਦਾ ਸਾਹਿਬਜ਼ਾਦਾ ਹੋਇਆ ਗੁਰੂ ਗੋਬਿੰਦ ਸਿੰਘ, ਗੱਦੀ ਉੱਤੇ ਬੈਠਾ ਹੈ। ਛੋਟੀ ਉਮਰ ਵਿੱਚ, 9 ਸਾਲ ਦੀ ਉਮਰ ਵਿੱਚ ਆਪਣੀ ਕੌਮ ਨੂੰ ਏਦਾਂ ਜਥੇਬੰਦ ਕਰ ਗਿਆ। ਉਹਨੇ ਇੱਕ ਆਬੇ ਹਯਾਤ ਤਿਆਰ ਕੀਤਾ ਸੀ ਜਦੋਂ ਉਹਦੀ ਉਮਰ 33 ਸਾਲ ਦੀ ਹੋਈ। ਕਈ ਲੜਾਈਆਂ ਲੜੀਆਂ ਮੁਗਲਾਂ ਨੇ, ਹਾਰਦੇ ਰਹੇ ਹਰ ਵਾਰੀ। ਰਾਜਪੂਤ ਖਛੱਤਰੀ ਬਾਈ ਧਾਰ ਦੇ ਪਹਾੜੀ ਰਾਜੇ ਅਹਿਸਾਨ ਫਰਾਮੋਸ਼, ਜਿਨ੍ਹਾਂ ਦੇ ਧਰਮ ਬਦਲੇ ਕੁਰਬਾਨੀਆਂ ਹੋਈਆਂ, ਉਹੀ ਲੜਾਈਆਂ ਛੇੜਦੇ ਰਹੇ, ਪਰ ਆਖਰ ਉਹਨਾਂ ਦੀ ਹਾਰ ਹੋਈ ਹੈ। ਗੁਰੂ ਗੋਬਿੰਦ ਸਿੰਘ ਨੂੰ ਕੋਈ ਜਿੱਤ ਨਹੀਂ ਸਕਿਆ, ਉਹਦੇ ਵੱਡੇ ਲਾਲ ਚਮਕੌਰ ਦੀ ਗੜੀ ਸ਼ਹੀਦ ਹੋਏ। ਦੁਨੀਆਂ ਨੇ ਵੇਖਿਆ, ਇੱਕ ਪਾਸੇ 10 ਲੱਖ ਮੁਗਲੀਆ ਫੌਜ ਤੇ ਦੂਸਰੇ ਪਾਸੇ 40। ਨਾਦਰ ਸ਼ਾਹ ਕਹਿੰਦਾ ਇਹ ਜੰਗ ਸੀ, ਇਹ ਲੜਾਈ ਸੀ, ਇਹ ਲੜਾਈ ਨਹੀਂ ਹੋ ਸਕਦੀ। ਇੱਕ ਪਾਸੇ 10 ਲੱਖ, ਲੱਖਾਂ ਦੀ ਗਿਣਤੀ ਉਦਾਹਰਣ ਐਗਜ਼ੈਂਪਲ ਹੈ। ਮੇਰੇ ਪਾਤਸ਼ਾਹ ਨੇ ਆਪ ਕਿਹਾ, ਗੁਰਸ ਨੇ ਕੇ ਚਾਰੇ ਕਨਦ ਚਿਹਲ ਨਰ ਕੇ ਤਹਿਲਖ ਬਰਿਆਇਦ ਬਰੋ ਬੇਖਬਰ। ਜ਼ਫਰਨਾਮਾ ਮੇਰੇ ਪਾਤਸ਼ਾਹ ਦਾ ਇਤਿਹਾਸ ਹੈ ਅਤੇ ਸਦੀ ਵੀ ਰਹਿਣਾ ਹੈ। ਗੁਰੂ ਗੋਬਿੰਦ ਸਿੰਘ ਦੀ ਲਿਖਤ ਨੇ, ਸਦੀ ਵੀ ਰਹਿਣਾ ਹੈ ਖਾਲਸਾ ਜੀ, ਉਹ ਸਦਾ ਰਹਿਣਾ। 17,253 ਸ਼ਬਦ ਲਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਮ ਦੇ ਨਾਲ। ਇਤਿਹਾਸ ਇਹ ਗੱਲ ਕਹਿੰਦਾ। ਜ਼ਕਰੀਆ ਖਾਨ ਨੇ ਕਿਹਾ, ਗੁਰੂ ਗੋਬਿੰਦ ਸਿੰਘ ਨੇ ਪਤਾ ਨਹੀਂ ਕਿਹੜਾ ਆਬੇ ਹਯਾਤ ਪਿਆਇਆ ਏ, ਇਹ 40 ਦੇ ਵਿੱਚ ਤਾਕਤ ਇੰਨੀ ਹੋ ਗਈ ਸੀ, ਇੱਕ ਨੇ 1,25,000 ਦਾ ਮੁਕਾਬਲਾ ਕੀਤਾ ਜੇ। ਨਾਦਰ ਸ਼ਾਹ ਸੁਣਦਾ ਘਬਰਾਈ ਜਾਂਦਾ, ਮੱਥੇ 'ਤੇ ਤਰੇਲੀਆਂ ਆਈ ਜਾਂਦੀਆਂ, ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਂਦੀ ਏ। ਕਹਿੰਦਾ ਮੈਂ ਤਾਂ ਆਇਆ ਸੀ ਵੀ ਭਾਰਤ ਵਿੱਚ ਕੋਈ ਕੌਮ ਰਹਿ ਹੀ ਨਹੀਂ ਗਈ ਜੋ ਮੈਨੂੰ ਡੱਕਾ ਪਾ ਸਕੇ, ਕਿਸੇ ਦੀ ਅਣਖ ਗੈਰ ਤੇ ਨਹੀਂ ਹੋ ਹੀ ਨਹੀਂ ਸਕਦੀ ਕਿ ਜੋ ਮੇਰੇ ਵਰਗੀ ਤਾਕਤ ਨੂੰ ਕੋਈ ਵੰਗਾਰ ਸਕਦਾ ਹੋਵੇ। ਕਹਿੰਦਾ ਇੱਥੇ ਸਭ ਕੁਝ ਉਲਟਾ ਹੋ ਗਿਆ, ਇਹ ਲੋਕ ਇੱਦਾਂ ਦੇ ਨੇ। ਜ਼ਕਰੀਆ ਖਾਨ ਕਹਿੰਦਾ ਹਾਂ, ਉਸ ਗੋਬਿੰਦ ਸਿੰਘ ਗੁਰੂ ਨੇ ਆਪਣੇ ਚਾਰੇ ਲਾਲ ਸਰਬੰਸ ਵਾਰ ਦਿੱਤਾ ਕੌਮ ਦੀ ਖਾਤਰ, ਫਿਰ ਐਸਾ ਪੰਥ ਤਿਆਰ ਕੀਤਾ ਹੈ। ਕਹਿੰਦਾ ਇਹ ਪੰਥ ਵਿੱਚ ਵਸੇਬਾ ਮੇਰਾ ਹੈ ਅਤੇ ਪੰਥ ਨੂੰ ਅਮਰ ਕਰ ਦਿੱਤਾ ਹੈ। ਇਹ ਪੰਥ ਹੀ ਹੈ ਜਿਹਨੇ ਤੈਨੂੰ ਲੁੱਟਿਆ ਜੇ। ਇਹਨਾਂ ਦਾ ਮੁਖੀ ਲੀਡਰ ਹੋਇਆ ਬਾਬਾ ਬੰਦਾ ਸਿੰਘ ਬਹਾਦਰ। ਬੇਕਿਰਕ ਤਰੀਕੇ ਨਾਲ ਬਾਦਸ਼ਾਹ ਫਰਕਸ਼ੀਅਰ ਦੀ ਕਚਹਿਰੀ ਵਿੱਚ ਉਹਨੂੰ ਸ਼ਹੀਦ ਕੀਤਾ ਗਿਆ, ਪਰ ਉਹਨੇ ਇੱਕ ਵਾਰੀ ਖਾਲਸਾ ਰਾਜ ਕਾਇਮ ਕੀਤਾ ਹੈ। ਇੱਕ ਵਾਰੀ ਭਾਰਤ ਦੀ ਧਰਤੀ 'ਤੇ ਰਾਜ ਕਰੇਗਾ, ਖਾਲਸਾ ਜਕਾਰੇ ਗੂੰਜੇ, ਅਤੇ ਇਹ ਜਕਾਰੇ ਕਹਿੰਦੇ ਗੂੰਜਦੇ ਰਹਿਣੇ। ਆਪਾਂ ਪੜ੍ਹਦੇ ਹਾਂ ਨਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਸਾਡੀ ਆਪਸੀ ਫੁੱਟ ਨਾ ਹੋਵੇ। ਸਾਡੇ ਵਿੱਚ ਆਪਸੀ ਤਰੇੜਾਂ ਨਾ ਹੋਣ, ਇਤਿਹਾਸ ਦੀ ਦੁਬਧਾ ਨਾ ਹੋਵੇ। ਇੱਥੇ ਰਾਜ ਖਾਲਸੇ ਦਾ ਹੀ ਰਹਿਣਾ ਦੁਨੀਆ 'ਤੇ। ਇਹ ਸਾਡੀ ਬਦਕਿਸਮਤੀ ਹੈ, ਜੋਰ ਕੌਮਾਂ ਜਿਹੜੀਆਂ ਕਹਿੰਦੀਆਂ ਪੜ੍ਹੀ 'ਤੇ ਜਾਂਦੇ ਆ ਰਾਜ ਕਰੇਗਾ ਖਾਲਸਾ, ਅਤੇ ਰਾਜ ਹੋਣਾ ਕਦੋਂ ਹੈ, ਕਦੋਂ ਹੋਵੇਗਾ ਰਾਜ? ਅਸੀਂ ਪੂਰਾ ਪਹਿਰਾ ਨਹੀਂ ਦਿੱਤਾ, ਜੇ ਪਹਿਰਾ ਦੇ ਸਕੀਏ ਤਾਂ ਫਿਰ ਖਾਲਸਾ ਜੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਕ ਅਟਲ ਨੇ, ਸਦੀਵੀ ਨੇ, ਰਾਜ ਖਾਲਸੇ ਦਾ ਹੀ ਹੈ। ਕੋਈ ਸਵਾਲ ਕਰਦਾ ਕਹਿੰਦਾ ਸਾਡੀ ਗਿਣਤੀ ਬੜੀ ਥੋੜ੍ਹੀ ਹੈ, ਮੈਂ ਨਹੀਂ ਮੰਨਦਾ। ਸਭ ਤੋਂ ਵੱਧ ਗਿਣਤੀ ਸਿੱਖ ਕੌਮ ਦੀ ਹੈ। ਅੱਜ ਹਜ਼ਰਤ ਈਸਾ ਵਰਗੇ ਕਿੰਨੇ ਕਦੀਦੇ ਆ, ਭਾਵੇਂ ਕਹਿੰਦੇ ਕਰੋੜਾਂ ਦੀ ਗਿਣਤੀ ਹੈ। ਹਜ਼ਰਤ ਈਸਾ ਵਰਗਿਆਂ ਦਾ ਸਰੂਪ ਕਿੰਨਿਆਂ ਕਦਾ ਤੁਸੀਂ ਦੇਖ ਲਿਆ, ਕਨੇਡਾ, ਇੰਗਲੈਂਡ, ਅਮੈਰੀਕਾ, ਦੁਨੀਆ ਦੀਆਂ ਮਹਾਨ ਕੰਟਰੀਆਂ ਵਿੱਚ ਕਹਿੰਦੇ ਈਸਾਈ ਧਰਮ ਫੈਲਿਆ ਹੋਇਆ ਹੈ। ਗਿਣਤੀਆਂ ਵਿੱਚ ਇੱਦਾਂ ਨਹੀਂ ਪਈਦਾ। ਗਿਣਤੀ ਦਾ ਪਤਾ ਤਾਂ ਉਦੋਂ ਲੱਗਦਾ ਵੀ ਜਿੱਦਾਂ ਦਾ ਪੈਗੰਬਰ ਹੈ ਉੱਦਾਂ ਦੇ ਕਿੰਨੇ ਕਿੰਨੇ ਉਹਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ। ਅੱਜ ਕਿੰਨੇ ਕਿੰਨੇ ਬਾਕੀ ਕੌਮਾਂ ਦੇ ਹਜ਼ਰਤ ਮੁਹੰਮਦ ਸਾਹਿਬ ਵਰਗੇ ਇਸਲਾਮ ਮਤ ਨੂੰ ਮੰਨਣ ਵਾਲੇ ਕਿੰਨੇ ਕਿੰਨੇ ਉਹਦੇ ਵਰਗੇ ਨਹੀਂ। ਮੇਰੇ ਪਾਤਸ਼ਾਹ ਨੇ ਆਪਣਾ ਸਰੂਪ ਦਿੱਤਾ ਹੈ ਤੁਹਾਨੂੰ, ਅਤੇ ਜਦੋਂ ਮੈਂ ਚੜ੍ਹਦੀ ਕਲਾ ਦੇ ਸਿੰਘਾਂ ਵੱਲ, ਬਾਣੀ ਅਤੇ ਬਾਣੀ ਦੇ ਧਾਰਨੀ ਸਿੰਘਾਂ ਵੱਲ ਦੇਖਦਾ, ਅਤੇ ਗਿਣਤੀ ਸਭ ਤੋਂ ਵੱਧ ਇਸ ਕੌਮ ਦੀ ਹੈ, ਸਿੱਖ ਕੌਮ ਦੀ। ਅਤੇ ਜੇ ਸਾਰੇ ਪੱਕਾ ਪਹਿਰਾ ਦੇ ਦਈਏ ਸਿਧਾਂਤਾਂ ਉੱਤੇ ਪੂਰਨ ਤੌਰ 'ਤੇ, ਤਾਂ ਫਿਰ ਕਿੱਧਰ ਨੂੰ ਜਾਏ ਗੱਲ ਖਾਲਸਾ ਜੀ? ਉਹ ਗਿਣਤੀ ਜਿਹੜੀ ਹੈ ਰਣ ਮੈਦਾਨ ਵਿੱਚੋਂ 40 ਸਨ ਅਤੇ 10 ਲੱਖ ਸੀ, ਪਰ 40 ਦਾ ਸਰੂਪ ਜਿਹੜਾ ਉਹ 40 ਗੁਰੂ ਗੋਬਿੰਦ ਸਿੰਘ ਮਹਾਰਾਜ ਸਨ। 40 ਦੇ 40 ਗੁਰੂ ਗੋਬਿੰਦ ਸਿੰਘ ਮਹਾਰਾਜ ਸਨ, ਉਹ ਕੋਈ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ। ਅਤੇ ਜਦੋਂ 40 ਸਨ ਅਤੇ 10 ਲੱਖ ਦੀ ਜਾਏ, ਭਾਵੇਂ ਕਰੋੜਾਂ ਦੀ ਗਿਣਤੀ ਹੁੰਦੀ, ਕਿਹੜਾ ਮੁਕਾਬਲਾ ਕਰ ਸਕਦਾ ਸੀ? ਕਿਉਂਕਿ ਗੁਰੂ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ। ਦੁਸ਼ਮਣਾਂ ਨੇ ਗੱਲਾਂ ਕੀਤੀਆਂ, ਜ਼ਕਰੀਆ ਕਹਿੰਦਾ ਹੈ ਦੇਖਿਆ ਜਮਾਨੇ ਨੇ 10 ਲੱਖ ਤੇ 40 ਲੜਦੇ, ਜਿੱਤ 40 ਦੀ ਹੋਈ ਭਾਵੇਂ ਸ਼ਹੀਦ ਹੋਏ। ਮੁਖੀ ਲੀਡਰ ਬੰਦਾ ਸਿੰਘ ਬਹਾਦਰ ਸ਼ਹੀਦ ਹੋਇਆ, ਰਾਜ ਖਾਲਸੇ ਦਾ ਇੱਕ ਵਾਰੀ ਗੂੰਜਿਆ ਹੈ। ਇਹਨਾਂ ਦੇ ਵੱਧ ਵੱਧ ਕੱਠੇ ਚਰਖੜੀਆਂ ਤੇ ਚਾਰਿਆਂ ਪੁੱਠੀਆਂ ਖੱਲਾਂ ਲਾਈਆਂ, ਇਹ ਢੀਠੇ ਨੇ ਚਰਖੜੀਆਂ ਉੱਤੇ ਚੜ੍ਹ ਕੇ ਲੈ ਕੇ ਹੁਲਾਰੇ ਕਹਿੰਦੇ ਨੇ ਰਾਜ ਖਾਲਸੇ ਦਾ ਹੀ ਹੋਣਾ ਹੈ। ਨਾਦਰ ਸ਼ਾਹ ਕਹਿੰਦਾ ਰਹਿੰਦੇ ਕਿੱਥੇ ਹੈ, ਕਿੱਥੇ ਟਿਕਾਣਾ ਇਹਨਾਂ ਦਾ? ਕਹਿੰਦਾ ਹੈ ਲੱਖੀ ਜੰਗਲ, ਕਾਨੂੰਵਾਨ ਦਾ ਛੰਭ ਇਹਨਾਂ ਦੇ ਕਿਲੇ ਨੇ, ਜਿੱਥੇ ਰਹਿੰਦੇ ਹੈ ਕਿਲੇ ਸਾਡੇ। ਸਾਡੀ ਫੌਜ ਦੇ, ਸਾਡੇ ਸਿੰਘਾਂ ਦੇ ਕਿਲੇ ਟਿਕਾਣੇ ਕਿਹੜੇ ਸਨ? ਉਹ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ, ਹਜ਼ਾਰ ਹਜ਼ਾਰ ਮੀਲ ਸਫ਼ਰ ਕਰਕੇ ਵੀ ਅੱਕਦੇ ਥੱਕਦੇ ਨਹੀਂ ਸੀ। ਨਾਦਰ ਸ਼ਾਹ ਕਹਿੰਦਾ ਸੀ ਸੌਂਦੇ ਕਿੱਥੇ ਨੇ, ਆਰਾਮ ਕਦੋਂ ਕਰਦੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਆਰਾਮ ਟਿਕਾਣਾ ਹੈ। ਕਹਿੰਦਾ ਖਾਂਦੇ ਕੀ ਨੇ? ਇੱਕ ਮੁੱਠ ਛੋਲਿਆਂ ਦੀ ਉੱਤੇ ਮਹੀਨਾ ਭਰ ਲੰਘਾ ਦਿੰਦੇ ਨੇ, ਪਰ ਪੜ੍ਹਦੇ ਨੇ ਕਿ ਤਿਆ ਦੂਖ ਭੂਖ ਸਦ ਮਾਰ ਇਹ ਪੈਦਾਤ ਤੇਰੀ ਦਤਾਰ। ਸਿੱਧਕ ਇੰਨਾ ਪੱਕਾ ਹੋ ਜਾਏ ਆ ਲੰਗਰ ਚੱਲੇ ਜਿਹੜੇ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਹ ਰਹਿਮਤ ਹੈ। ਪਰ ਖਾਲਸੇ ਨੇ ਮੁੱਠ ਛੋਲਿਆਂ ਉੱਤੇ ਵੀ ਗੁਜ਼ਾਰਾ ਕੀਤਾ, ਅਤੇ ਉਹਨੂੰ ਵੀ ਲੰਗਰ ਦਾ ਨਾਂ, ਉਹਨਾਂ ਨੂੰ ਬਦਾਮ ਕਿਹਾ। ਇਹ ਐਵੇਂ ਨਹੀਂ ਨਿਹੰਗ ਸਿੰਘਾਂ ਦੇ ਬੋਲੇ ਜਿਹੜੇ ਉਹ ਸਾਚੀ ਹੈ ਖਾਲਸਾ ਜੀ, ਉਹ ਉਸ ਸਮੇਂ ਵੀ ਸ਼ੁਕਰ ਵਿੱਚ ਰਹੇ ਨੇ, ਅਤੇ ਅੱਜ ਜਦੋਂ ਨਿਹੰਗ ਸਿੰਘਾਂ ਦੇ ਬੋਲੇ ਸੁਣਦੇ ਹਾਂ ਅਤੇ ਉਸ ਵੇਲੇ ਮਨ ਖੁਸ਼ ਹੋ ਜਾਂਦਾ, ਆਪਾਂ ਹੱਸਦੇ ਹਾਂ ਨਾ, ਪਰ ਉਸ ਵੇਲੇ ਦੇਖੋ ਸਮਾਂ ਐਸਾ ਸੀ, ਮੁੱਠ ਛੋਲਿਆਂ ਉੱਤੇ ਗੁਜ਼ਾਰਾ ਕੀਤਾ, ਲੰਗਰ ਕਿੱਦਾਂ ਚੱਲਦੇ ਰਹੇ ਨੇ ਜੰਗਲਾਂ ਉਦਾੜਾ ਬੇਲਿਆਂ ਦੇ ਵਿੱਚ ਵੀ। ਅੱਜ ਗੁਰੂ ਘਰ ਵਿੱਚ ਮਿਨਹਾਸ ਪਰਿਵਾਰ ਨੇ ਲੰਗਰ ਦੀ ਸੇਵਾ ਕੀਤੀ ਹੈ, ਤੈ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝਿਆ। ਲੰਗਰ ਦੌਲਤ ਵੰਡੀਏ, ਇਹਨੂੰ ਦੌਲਤ ਕਿਹਾ, ਇਹ ਲੰਗਰ ਦੌਲਤ ਹੈ। ਜਦੋਂ ਲੰਗਰ ਲਾਉਂਦੇ ਹਾਂ ਨਾ, ਇਹ ਸਮਝ ਲਓ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਉਸ ਘਰ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝਦਾ ਨਾ, ਬੜੀਆਂ ਬਖਸ਼ਿਸ਼ਾਂ, ਬੜੀਆਂ ਬਰਕਤਾਂ, ਕਿਉਂਕਿ ਖਜ਼ਾਨੇ ਭੰਡਾਰੇ ਅਤੇ ਧੁਰ ਦਰਗਾਹ ਤੋਂ ਰਸਤਾ ਵਸਤਾ ਆਉਂਦੀਆਂ। ਅਰਦਾਸ ਕਰਦੇ ਹਾਂ ਜਦੋਂ ਸਿੰਘ ਪ੍ਰਸ਼ਾਦਾ ਛਕਦੇ ਨੇ, ਵਾਹਿਗੁਰੂ ਇਹ ਭੰਡਾਰੇ ਅਤੁੱਟ ਵਰਤਦੇ ਰਹਿਣ, ਸਿੰਘ ਤੇਰੇ ਛਕਦੇ ਰਹਿਣ, ਅਤੇ ਛਕਦਿਆਂ ਛਕਾਉਂਦਿਆਂ ਨੂੰ ਤੇਰਾ ਨਾਮ ਵਾਹਿਗੁਰੂ ਨਾਮ ਚੇਤਾ ਵੇ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆ ਤੱਕੋ ਖਾਲਸੇ ਦਾ ਇਤਿਹਾਸ, ਜ਼ਕਰੀਆ ਖਾਨ ਦੱਸਦਾ ਪਿਆ ਹੈ, ਕਹਿੰਦਾ ਇਹ ਮੁੱਠ ਛੋਲਿਆਂ ਦੇ ਉੱਤੇ ਗੁਜ਼ਾਰਾ ਕਰਦੇ ਨੇ। ਨਾਦਰ ਸ਼ਾਹ ਨੇ ਆਖਰੀ ਸਵਾਲ ਕਰ ਦਿੱਤਾ, ਕਹਿੰਦਾ ਇਹਨਾਂ ਦਾ ਸੁਭਾਅ ਕਿਹੋ ਜਿਹਾ? ਸੁਭਾਅ ਪਹਿਲਾਂ ਗੁਰਬਾਣੀ ਤੋਂ ਸ਼ੁਰੂ ਕੀਤਾ ਸੀ, ਗ੍ਰੰਥ ਵੀ ਸਦੀਵੀ ਅਤੇ ਪੰਥ ਵੀ ਸਦੀਵੀ, ਗੱਲ ਉੱਥੇ ਮੁਕਾਉਣੀ ਹੈ। ਆ ਤੱਕੋ ਜਰਾ ਖਾਲਸਾ ਜੀ, ਹੁਣ ਪੰਥ ਦਾ ਸੁਭਾਅ ਦੱਸਿਆ ਜ਼ਕਰੀਆ ਖਾਨ ਨੇ, ਕਿਉਂਕਿ ਉਹਦਾ ਵਾਹ ਬੜਾ ਪਿਆ ਸੀ ਵੀ ਇਹਨਾਂ ਦਾ ਸੁਭਾਅ ਕਿਹੋ ਜਿਹਾ ਹੈ। ਕਹਿੰਦਾ ਆਪਣੇ ਆਪ ਨੂੰ ਤਾਂ ਕਹਿੰਦੇ ਨੇ ਵਾਹਿਗੁਰੂ ਦਾ ਖਾਲਸਾ, ਅਤੇ ਸਾਡੇ ਵਰਗੇ ਲੋਕਾਂ ਨੂੰ ਕਹਿੰਦੇ ਸਭ ਕੱਚੇ ਪਿੱਲੇ 84 ਦਾ ਖਾਜਾ ਹੀ ਹੈ। ਸਾਡੇ ਵਰਗੇ ਲੋਕਾਂ ਨੂੰ 84 ਦਾ ਹੀ ਖਾਜਾ ਕਹਿੰਦੇ, ਕੀੜੇ ਮਕੌੜੇ ਹੀ ਸਮਝਦੇ ਆ। ਮੈਂ ਲਾਹੌਰ ਦਾ ਸੂਬੇਦਾਰ ਹਾਂ, ਹਿੰਦੁਸਤਾਨ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ, ਇਹ ਨਹੀਂ ਕਿਸੇ ਨੂੰ ਕੁਝ ਸਮਝਦੇ। ਤੂੰ ਈਰਾਨ ਤੋਂ ਆਇਆ ਕੋਈ ਪ੍ਰਵਾਹ ਨਹੀਂ ਕਰਦੇ, ਇਹ ਤੇ ਆਪਣੇ ਗੁਰੂ ਨੂੰ ਕਹਿੰਦੇ ਨੇ ਸੱਚਾ ਪਾਤਸ਼ਾਹ, ਬਾਕੀਆਂ ਨੂੰ ਕਹਿੰਦੇ ਸਭ ਝੂਠੇ ਬਾਦਸ਼ਾਹ ਨੇ। ਨਾਦਰ ਸ਼ਾਹ ਨੇ ਜਦੋਂ ਸੁਣੀਆਂ ਸਿਫਤਾਂ, ਜਦੋਂ ਸੁਣੀ ਬਹਾਦਰੀ ਦੀ ਗੱਲ ਸਿੱਖਾਂ ਦੀ, ਸਿੱਖ ਕੌਮ ਇਹ ਸਿੱਖ ਤੋਂ ਬਣੇ ਸਿੰਘ ਤੇ ਸਿੰਘ ਤੋਂ ਬਣ ਗਏ ਖਾਲਸੇ, ਆਓ ਤੱਕੋ ਜਰਾ। ਉਹ ਕਹਿੰਦਾ ਇਹ ਮੇਰੇ ਵੱਸ ਦੀ ਗੱਲ ਨਹੀਂ ਕਿ ਮੈਂ ਇਸ ਕੌਮ ਉੱਤੇ ਫਤਿਹ ਪਾ ਸਕਾਂ। ਮੈਂ ਈਰਾਨ ਨੂੰ, ਅਫਗਾਨਿਸਤਾਨ ਨੂੰ ਭਾਵੇਂ ਲੁੱਟਿਆ, ਅਰਬ ਕੰਟਰੀਆਂ ਉੱਤੇ ਜਿੱਤ ਦਾ ਸਿੱਕਾ ਭਾਵੇਂ ਜਮਾਇਆ, ਏ ਮੇਰੇ ਵੱਸ ਦੀ ਗੱਲ ਨਹੀਂ। ਉਹ ਜ਼ਕਰੀਆ ਚਾਰਾ ਤੂੰ ਵੀ ਕਰ ਲੈ, ਤੇਰੀ ਵੀ ਲਾਹੌਰ ਦੀ ਸੂਬੇਦਾਰੀ ਜਾਂਦੀ ਰਹਿਣੀ ਹੈ। ਜਿਸ ਤਰੀਕੇ ਨਾਲੇ ਤੁਰੇ ਹੋਏ ਨੇ ਦੁਨੀਆਂ ਉੱਤੇ ਰਾਜ ਕਰਨਗੇ। ਨਾਦਰ ਸ਼ਾਹ ਨੇ ਕੀ ਕਿਹਾ, ਇੱਕ ਆਇਆ ਹੋਇਆ ਈਰਾਨ ਦਾ ਬਾਦਸ਼ਾਹ ਸਾਡੀਆਂ ਸਿਫਤਾਂ ਦੁਸ਼ਮਣ ਕੋਲੋਂ ਸੁਣ ਕੇ ਖਾਲਸੇ ਦੇ ਰਾਜ ਦੀ ਗੱਲ ਐਂ ਕਰ ਰਿਹਾ।
वाले ने
वो झारी नहीं आए दी लक्के राज काल सा भई रखे लाज काल सा
सारी दुनिया ते करू राज काल सा सारी दुनिया ते करू राज काल सा
जलम थके पंथ मुकिया नहीं ए बूटा सिखी दा खून दे नाल पलिया नादर शाह अबदाली तो सुकिया नहीं क्योंकि ए खालसा कलगीधर पातशाह गुरु गोबिंद सिंह महाराज जी दा स्वरूप है। खालसा मेरी जान की जान, खालसा मेरे पिंड और प्राण, एडियां वड्डियां बख्शिशां कलगीधर पातशाह गुरु गोबिंद सिंह महाराज ने इस पंथ उत्ते कीतियां। इस पंथ की बहादरी दियां गल्लां, सूरमताई दियां गल्लां, सिदक भरोसे दियां गल्लां दुश्मनां ने भी कीतियां ने, जिन्हां ने सिदक नूं परखिया है, जिन्हां ने भरोसे नूं परखिया है, जिन्हां ने साडे नाल कई लड़ाइयां लड़ियां, पर इस कौम दे उत्ते गुरु नानक दे महाराज तो लैके कलगीधर पातशाह गुरु गोबिंद सिंह महाराज तक एक ऐसा छाया रहा है और जिहदे करके हमेशा इस कौम की जित होई है। समुचे सिख पंथ की कमाई का ध्यान करके सारी संगत आखो जी सतनाम श्री वाहिगुरु। नादर शाह मुड़ गया, मुड़ के नहीं युरत की नादर शाह ने भी भारत में आ के मैं इस कौम को दबा सकां। जकरिया खान ने फिर ऐलान किया, पत्ता पत्ता सिंघा का वैरी बन गया, कि फिर समा मिलया इतिहास की तवारीख तुहाडे नाल सांझी करांगे। जकरिया खान नूं अग लग गई जो नादर शाह ने कहा सी, क्योंकि वह लाहौर का सूबेदार सी, उहदे मूँह ते कह दिता भी ये दुनिया ते राज करनगे, ते सूबेदार जकरिए नूं अग लगी, उहने फिर सिरां दे मुल भी रख दिते ने, बड़ा कुछ कीता है। इतिहास बड़ा लंबेरा है, समा नहीं इस तो अगे कुछ कह सकी। धन्यवाद मिनहास परिवार का, जितने भी आशामा दे दीवान विच हाजरियां भर रहे हो। सतगुरु कृपा करे, दरो करो नाम की दात, गुरसिखी जीवन, चढ़दी कला की दात, भरोसे की दात, सिखी की दात, अमृत की दात, इतफाक की दात, कारोबारां विच तरक्कियां बख्शिश करे सतगुरु। ये अरदास करते हाँ, बहुत बहुत धन्यवाद जी। मेरे अपने परिवार के प्रवीण सिंह जी, वीर हरमिंदर सिंह जी, होर बहुत सारे वीर बैठे ने, दिल दियां गहराइयां तो बहुत बहुत धन्यवाद करते हाँ जी। वाहिगुरु जी का खालसा, वाहिगुरु जी का।